ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਮਹੱਲਾ ਪੰਜਵਾਂ। ਜਾਂ ਕਾ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਭੇ ਭਜ ਖਲੇ। ਜਾਂ ਕੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਭੇ ਭਜ ਖਲੇ। ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ, ਚਿਤ ਆਵੈ ਉਸ ਓਸ ਪਾਰ ਬ੍ਰਹਮ, ਲਗੈ ਨ ਤਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸਚ ਜਾਣ ਰਹਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਜਾ ਕੋ ਮੁਸ਼ਕਲ ਹੱਥ ਬਣੇ, ਢੋਈ ਕੋਈ ਨਾ ਦੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਆਪ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਪਾਵਨ ਗੁਰਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਸਿੱਖ ਦਾ ਗੁਰੂ ਹੈ, ਬਾਣੀ ਗੁਰਸਿੱਖ ਦੇ ਜੀਵਨ ਦਾ ਆਧਾਰ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਗੁਰਸਿੱਖ ਦਾ ਜੀਵਨ ਸਤਿਗੁਰੂ ਦੀ ਬਾਣੀ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਸਤਿਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਨ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਗੁਰਸਿੱਖ ਜਦੋਂ ਰਸਨਾ ਤੋਂ ਸਤਿਗੁਰੂ ਦੀ ਬਾਣੀ ਉਚਾਰਨ ਕਰਦੇ ਹਨ ਤਾਂ ਉਹਨਾਂ ਨੂੰ ਜੀਵਨ ਪ੍ਰਾਪਤ ਹੋ ਜਾਂਦਾ ਹੈ, ਅਤੇ ਜੇ ਬਾਣੀ ਭੁੱਲ ਜਾਵੇ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਉਹਨਾਂ ਨੂੰ ਮੌਤ ਜਿੰਨਾ ਦੁੱਖ ਮਹਿਸੂਸ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮਹਿਮਾ ਅਪਰ ਅਪਾਰ ਹੈ। ਤਾਰਨ ਗਗਨ ਨਵਖੰਡ ਮੈਂ ਹੈ, ਜੋਤ ਸਵੈਰੂਪੀ ਰਹੇ ਉਹ ਪਰ, ਪਣ ਮਥੁਰਾ ਕਸ਼ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਾਰਾ ਸਰੂਪ ਹਨ, ਕਿਉਂਕਿ ਗੁਰਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦੋ ਸਰੂਪ ਵਰਣਨ ਕੀਤੇ ਹਨ। ਇੱਕ ਨਿਰਗੁਣ ਸਰੂਪ ਹੈ ਜੋ ਨਿਰਾਕਾਰ ਹੈ, ਦੂਸਰਾ ਸਰਗੁਣ ਸਰੂਪ ਹੈ जो साकार रूप है। भट्टा ने धन गुरु अर्जन देव महाराज सच्चे पातशाह नूं उस अकाल पुरख वाहिगुरू दा प्रतख रूप साकार रूप सरगुण रूप बयान किया है। जदों आपां इतिहास पढ़ते हाँ, जदों आपां सतगुरु की पवित्र बाणी की विचार करते हाँ, तां पता लग जांदा है आप नारायण कला तार जग में परवरियो निरंकार आकार ज्योत जग मंडल करियो। उस अकाल पुरख वाहिगुरु परमेश्वर ने ही सब तो पहला गुरु नानक स्वरूप धारण किया, गुरु नानक देव गोविंद रूप। धन गुरु नानक ते महाराज सच्चे पातशाह ने अगे दस जामे धारण किए जो सारे ही आप परमेश्वर रूप सतगुरु सन। नानक सोधे सिमरत बेद पार ब्रह्म गुर नाही भेद। धन गुरु अर्जन देव महाराज सच्चे पातशाह भी उन्हें ही दसां जामिया दे विचों पंजवें स्वरूप ते सशोभत सन। इसलिए भट्टा ने यह गल कह दिती गुर अर्जन प्रतख हर के गुरु अर्जन देव महाराज सच्चे पातशाह उस अकाल पुरख वाहिगुरु का जारा स्वरूप ने। जे किसी ने वाहिगुरु के सरगुण रूप के दर्शन करने होन, वो धन गुरु अर्जन देव महाराज के दर्शन कर लवे, धन गुरु नानक देव महाराज सच्चे पातशाह के दर्शन कर लवे, किसी भी सतगुरु साहबान के दर्शन कर लवे, ये उस अकाल पुरख वाहिगुरु का जारा स्वरूप ने। ते जे किसी ने हुण दसो सतगुरु के दर्शन करने होन, वो भावना ते भरोसे दे नाल साहिब श्री गुरु ग्रंथ साहिब जी दे आके दर्शन कर लवे, ता उस नूं दसो ही पातशाहियां दे दर्शन दीदार हो सकदे हन। क्योंकि साहिब श्री गुरु ग्रंथ साहिब जी दसो पातशाहियां दी पवित्र आत्मक जोत हन, रूहानी ज्ञान दे समुंदर हन। जदों आपां भावना दे नाल भरोसे दे नाल श्रद्धा दे नाल प्रेम दे नाल सतगुरु दे दर्शन दीदार करदे हाँ, तो साहिब सतगुरु सच्चे पातशाह दे पावन उपदेश नूं सुणदे हाँ, तो सतगुरु दे ही दर्शन दीदार हो जांदे हन। धन गुरु अर्जन देव महाराज सच्चे पातशाह अज इस पावन पवित्र गुर शब्द के अंदर उस अकाल पुरख वाहिगुरु परमेश्वर की महिमा ते अकाल पुरख वाहिगुरु की वडियाई कर रहे ने। रहाउ दियां पंक्तियां अंदर हजूर फरमाउंदे हन, साहिब नितानिया का तान आए ना जाई थिर सदा, गुर शब्दी सच जान रहाउ। इन्हां सिद्धांतरू पंक्तियां अंदर साहिब सतगुरु धन गुरु अर्जन देव महाराज सच्चे पातशाह उस अकाल पुरख वाहिगुरु नूं साहिब दसदे ने। धन गुरु नानक देव महाराज सच्चे पातशाह ने भी उस अकाल पुरख नूं सच्चा साहिब लिखिया, साचा साहिब साच नाए। वो साहिब सच्चा पातशाह है नितानिया का तान, ते फिर वो अकाल पुरख वाहिगुरु नितानिया दा तान है जिन्हां दा कोई बल नहीं कोई जोर नहीं, जिन्हां नूं लोकी अति कमजोर समझदे हन। हाजूर कहिंदे ओ साहिब नितानिया दा तान है, जिहड़े कमजोर ने उन्हां दा जोर अकाल पुरख है, जे उन्हां दे अपने वे जोर नहीं तां अकाल पुरख वाहिगुरु दी ओट लै लैण, ते अकाल पुरख वाहिगुरु उन्हां दी सहायता करदा है। क्योंकि वह साहिब नताणिया दा तान है, निमाणिया दा माण है, नियासरिया दा आसरा है। आए ना जाई थिर सदा, हाजूर कहिंदे वह वाहिगुरु ना कदी आउंदा ना कदी जांदा है, थिर सदा वह ते हमेशा लई रहण वाला है। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਗੁਰ ਸ਼ਬਦੀ ਸੱਚ ਜਾਣ। ਗੁਰਮੁਖੋ, ਗੁਰ ਸ਼ਬਦ ਦੁਆਰਾ, ਗੁਰ ਉਪਦੇਸ਼ ਦੁਆਰਾ, ਨਾਮ ਬਾਣੀ ਦੇ ਅਭਿਆਸ ਅਤੇ ਸਿਮਰਨ ਦੁਆਰਾ ਸੱਚ ਜਾਣ। ਉਹ ਸਤਿਸ਼੍ਰੀ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ। ਜੇ ਕਿਸੇ ਨੇ ਉਹ ਸੱਚ ਨੂੰ ਜਾਣਨਾ ਹੋਵੇ ਤਾਂ ਸਤਿਗੁਰੂ ਦੇ ਬਚਨ ਹੈ, ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀ ਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀ। ਕਲਗੀਧਰ ਪਾਤਸ਼ਾਹ ਨੇ ਵੀ ਇਹੀ ਅੰਤਮ ਸਮੇਂ ਬਚਨ ਕਹੇ ਸਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲਬੋ ਚਹੈ, ਖੋ ਸ਼ਬਦ ਮੈਂ ਲੇਹੇ। ਇਹ ਸ਼ਬਦ ਦੁਆਰਾ ਹੀ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ, ਗੁਰ ਸ਼ਬਦੀ ਸੱਚ ਜਾਣ। ਗੁਰੂ ਕੇ ਸ਼ਬਦਾਂ ਦੁਆਰਾ ਹੀ, ਗੁਰ ਉਪਦੇਸ਼ਾਂ ਦੁਆਰਾ ਹੀ, ਨਾਮ ਦੀ ਕਮਾਈ ਕਰਕੇ ਹੀ ਉਹ ਸੱਚ ਨੂੰ ਜਾਣਿਆ ਜਾਂਦਾ ਹੈ। ਉਹ ਸੱਚ ਕੈਸਾ ਹੈ? ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਜੋ ਪਹਿਲੀਆਂ ਚਾਰ ਪੌੜੀਆਂ ਨੇ, ਉਹਨਾਂ ਦੇ ਅੰਦਰ ਚਾਹੇ ਮਨੁੱਖ ਕਿੰਨੀ ਵੀ ਵੱਡੀ ਮੁਸੀਬਤ ਵਿੱਚ ਫਸਿਆ ਹੋਵੇ, ਕਿੰਨੇ ਵੀ ਸੰਕਟ ਕਾਲ ਦੇ ਵਿੱਚ ਘਿਰਿਆ ਹੋਵੇ, ਪਰ ਜੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ ਤਾਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ। ਅਕਾਲ ਪੁਰਖ ਵਾਹਿਗੁਰੂ ਹਰ ਪ੍ਰਕਾਰ ਉਹਦੀ ਰੱਖਿਆ ਕਰਦਾ ਹੈ। ਅੱਗੇ ਫਿਰ ਚਾਰ ਪੌੜੀਆਂ ਦੇ ਅੰਦਰ ਹੀ ਚਾਹੇ ਸੰਸਾਰਕ ਦ੍ਰਿਸ਼ਟੀਕੋਣ ਤੋਂ ਮਨੁੱਖ ਕਿੰਨਾ ਵੀ ਖੁਸ਼ਹਾਲ ਹੋ ਜਾਵੇ, ਕਿੰਨਾ ਵੀ ਸਮਿਰਦੀਵਾਨ ਹੋ ਜਾਵੇ ਅਤੇ ਕਿੰਨਾ ਵੀ ਵਿਦਵਾਨ ਅਤੇ ਮਹਾਨ ਬਣ ਜਾਵੇ, ਪਰ ਜੇ ਵਾਹਿਗੁਰੂ ਚੇਤੇ ਨਹੀਂ ਆਉਂਦਾ ਤਾਂ ਉਹ ਭਾਈ ਹਮੇਸ਼ਾ ਲਈ ਨਰਕਾਂ ਦਾ ਹੀ ਅਧਿਕਾਰੀ ਬਣਦਾ ਹੈ, ਦੁੱਖਾਂ ਦਾ ਹੀ ਅਧਿਕਾਰੀ ਬਣਦਾ ਹੈ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲੀਆਂ ਚਾਰ ਪੌੜੀਆਂ ਦੇ ਅੰਦਰ ਜਦੋਂ ਮਨੁੱਖ ਮੁਸੀਬਤ ਦੇ ਵਿੱਚ ਘਿਰਿਆ ਹੋਵੇ ਤਾਂ ਉਸ ਵੇਲੇ ਜੇ ਵਾਹਿਗੁਰੂ ਨੂੰ ਚੇਤੇ ਕਰਦਾ ਹੈ ਤਾਂ ਕਿਵੇਂ ਵਾਹਿਗੁਰੂ ਪਰਮੇਸ਼ਰ ਉਹਦੀ ਰੱਖਿਆ ਕਰਦਾ ਹੈ। ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ੍ਰੀ ਰਾਗ ਮਹੱਲਾ ਪੰਜਵਾਂ, ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਜਾ ਕੋ ਮੁਸ਼ਕਲ ਅਤ ਬਣੇ। ਜਿਸ ਮਨੁੱਖ ਨੂੰ, ਜਿਸ ਆਦਮੀ ਨੂੰ ਅਤਿ ਮੁਸ਼ਕਲ ਪੇਸ਼ ਆ ਜਾਵੇ, ਬਹੁਤ ਔਖਾ ਸਮਾਂ ਆ ਜਾਵੇ, ਢੋਈ ਕੋਈ ਨਾ ਦੇ ਅਤੇ ਇੰਨਾ ਔਖਾ ਸਮਾਂ ਆ ਜਾਵੇ, ਕੋਈ ਵੀ ਆਦਮੀ, ਕੋਈ ਰਿਸ਼ਤੇਦਾਰ, ਕੋਈ ਸਾਕ ਸੰਬੰਧੀ, ਕੋਈ ਮਿੱਤਰ ਦੋਸਤ ਢੋਈ ਵੀ ਨਾ ਦੇ ਸਕੇ, ਕਿਉਂਕਿ ਐਸਾ ਸਮਾਂ ਕਈ ਵਾਰੀ ਆ ਜਾਂਦਾ ਹੈ। ਖਾਸ ਕਰਕੇ ਜਦੋਂ ਕੋਈ ਮਨੁੱਖ ਸਰਕਾਰ ਦੀ ਕਰੋਪੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਫਿਰ ਉਹਦੇ ਬਰੰਟ ਨਿਕਲ ਜਾਂਦੇ ਨੇ, ਅਤੇ ਨਾਲ ਹੀ ਸਰਕਾਰ ਵੱਲੋਂ ਉਹਦੇ ਬਾਰੇ ਐਲਾਨ ਕੀਤਾ ਜਾਂਦਾ ਹੈ, ਇਹ ਇੱਕ ਬਾਗੀ ਹੈ, ਇਹ ਅੱਤਵਾਦੀ ਹੈ, ਇਹ ਕੋਈ ਖਤਰਨਾਕ ਕਿਸਮ ਦਾ ਆਦਮੀ ਹੈ, ਇਹ ਜਰਾਇਮ ਪੇਸ਼ਾ ਹੈ, ਜਿੱਥੇ ਵੀ ਇਹ ਮਿਲੇ ਇਸ ਨੂੰ ਗੋਲੀ ਮਾਰ ਦਿੱਤੀ ਜਾਵੇ, ਅਤੇ ਜਿਹੜਾ ਇਸ ਨੂੰ ਪਨਾਹ ਦੇਵੇ, ਜਿਹੜਾ ਇਸ ਨੂੰ ਢੋਈ ਦੇਵੇ, ਅਤੇ ਉਸ ਨੂੰ ਵੀ ਪਕੜ ਕੇ ਸਜ਼ਾਵਾਂ ਦਿੱਤੀਆਂ ਜਾਣ। ਇਹੋ ਜਿਹੇ ਸਮੇਂ ਸਾਡੇ ਸਿੱਖਾਂ 'ਤੇ ਤਾਂ ਅਨੇਕ ਵਾਰ ਆਏ ਨੇ, ਜਦੋਂ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਇਨਸਾਨ 'ਤੇ ਹੀ ਇਹ ਸਮਾਂ ਆ ਸਕਦਾ ਹੈ ਜਾਂ ਕੋ ਮੁਸ਼ਕਲ ਅਤ ਬਣੇ ਜਿਸ ਨੂੰ ਅਤਿ ਮੁਸ਼ਕਲ ਦਾ ਸਮਾਂ ਆ ਕੇ ਬਣ ਜਾਵੇ ਢੋਈ ਕੋਈ ਨਾ ਦੇ ਕੋਈ ਆਦਮੀ ਢੋਈ ਵੀ ਨਾ ਦੇ ਸਕੇ ਕਈ ਵਾਰੀ ਐਸਾ ਵੀ ਸਮਾਂ ਆਉਂਦਾ ਹੈ ਕਈ ਵਾਰੀ ਖਾੜਕੂ ਸਿੰਘ ਜੇ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੇ ਸਨ ਉਹ ਵੀ ਅੱਗੋਂ ਜਵਾਬ ਦੇ ਦਿੰਦੇ ਸਨ ਬਈ ਤੂੰ ਸਾਡੇ ਘਰ ਨਾ ਆਵੀਂ ਜੇ ਆਪਣੇ ਘਰ ਵੀ ਜਾਵੇ ਤਾਂ ਵੀ ਉਸਨੂੰ ਮੌਤ ਹੀ ਦਿਖਾਈ ਦਿੰਦੀ ਸੀ ਮਾਤਾ ਪਿਤਾ ਭੈਣ ਭਰਾ ਵੀ ਕਹਿ ਦਿੰਦੇ ਸਨ ਵੀ ਹੁਣ ਸਾਡੇ ਘਰ ਨਾ ਆਵੀਂ ਇਹੋ ਜਿਹੇ ਸਮੇਂ ਬਣਦੇ ਨੇ ਇਸੇ ਲਈ ਤਾਂ ਸਤਿਗੁਰੂ ਸਾਨੂੰ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਗੁਰਮੁਖੋ ਜਿਹਨੂੰ ਐਸਾ ਮੁਸ਼ਕਲ ਦਾ ਸਮਾਂ ਬੜੀ ਔਖੀ ਘੜੀ ਆ ਕੇ ਬਣਦੀ ਹੈ ਢੋਈ ਕੋਏ ਨਾ ਦੇ ਉਸ ਵੇਲੇ ਕੋਈ ਵੀ ਸਾਕ ਸੰਬੰਧੀ ਇੱਥੋਂ ਤੱਕ ਭੈਣ ਭਰਾ ਮਾਤਾ ਪਿਤਾ ਵੀ ਢੋਈ ਨਾ ਦੇ ਸਕਣ ਇਹੋ ਜਿਹਾ ਸਮਾਂ ਵੀ ਬਣ ਜਾਂਦਾ ਹੈ
ਲਾਗੂ ਹੋਏ ਦੁਸ਼ਮਨ ਸਾਕ ਭੇ ਭਜ ਖਲੇ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਵੀ ਇੱਕ ਅਟਲ ਸੱਚਾਈ ਹੈ ਕਿਉਂਕਿ ਸਤਿਗੁਰੂ ਦੀ ਬਾਣੀ ਸੱਚੀ ਬਾਣੀ ਹੈ ਇਹਦੇ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ ਹੈ ਹਜ਼ੂਰ ਕਹਿੰਦੇ ਨੇ ਲਾਗੂ ਹੋਏ ਦੁਸ਼ਮਣਾ ਜਿਹੜੇ ਸਾਡੇ ਜਾਨੀ ਦੁਸ਼ਮਣ ਨੇ ਲਾਗੂ ਹੋਏ ਉਹ ਸਾਡੇ ਮਗਰ ਲਾਗ ਤੁਰਨ ਵੀ ਜਿੱਥੇ ਮਿਲੇ ਇਸ ਨੂੰ ਗੋਲੀ ਮਾਰ ਦਿਓ ਛੱਡਣਾ ਨਹੀਂ ਹੈ ਅਤੇ ਸਾਕ ਪੇ ਭੱਜ ਖਲੇ ਇਹੋ ਜਿਹੀ ਮੁਸ਼ਕਲ ਦੇ ਵਿੱਚ ਜਿਹੜੇ ਸਾਕ ਸੰਬੰਧੀ ਨੇ ਉਹ ਵੀ ਭੱਜ ਕੇ ਪਰੇ ਜਾ ਖੜਾਉਂਦੇ ਨੇ ਉਹ ਵੀ ਕਹਿ ਦਿੰਦੇ ਨੇ ਸਾਡਾ ਉਹਦੇ ਨਾਲ ਕੋਈ ਨਾਤਾ ਨਹੀਂ ਅਤੇ ਨਾਲ ਉਸਨੂੰ ਵੀ ਕਹਿ ਦਿੰਦੇ ਨੇ ਭਰਾਵਾ ਹੁਣ ਸਾਡੇ ਕੋਲ ਨਾ ਆਵੀਂ ਇਉਂ ਜਿਹੜੇ ਨੇੜ ਦੇ ਸਾਕ ਸੰਬੰਧੀ ਨੇ ਉਹ ਵੀ ਭੱਜ ਕੇ ਦੂਰ ਖਲੋ ਜਾਂਦੇ ਹਨ
ਸਭੋ ਭਜੈ ਆਸਰਾ ਚੂਕੈ ਸਭ ਅਸਰਾਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐਸਾ ਸਮਾਂ ਬਣ ਜਾਵੇ ਸਭੋ ਭਜੈ ਆਸਰਾ ਵੀ ਸਭ ਕਿਸਮ ਦਾ ਆਸਰਾ ਵੀ ਭੱਜ ਜਾਵੇ ਕਿਉਂਕਿ ਆਦਮੀ ਕਿਤੇ ਰਿਸ਼ਤੇਦਾਰਾਂ ਦੇ ਕੋਲ ਆਸਰਾ ਤਕਾਉਂਦਾ ਮਿੱਤਰਾਂ ਦੋਸਤਾਂ ਦੇ ਕੋਲ ਆਸਰਾ ਤਕਾਉਂਦਾ ਪਰ ਜਦੋਂ ਐਸਾ ਸਮਾਂ ਬਣ ਜਾਵੇ ਸਾਰੇ ਹੀ ਜਵਾਬ ਦੇ ਜਾਣ ਚੁੱਕਾ ਸਭ ਅਸਰਾਓ ਹੋਰ ਜਿਹੜੇ ਕੋਈ ਮਾੜੇ ਮੋਟੇ ਦੁਨੀਆਂ ਦੇ ਸਹਾਰੇ ਨੇ ਕੋਈ ਪਿਆਰ ਪ੍ਰੇਮ ਦੇ ਸੰਬੰਧ ਨੇ ਉਹ ਵੀ ਸਾਰੇ ਖਤਮ ਹੋ ਜਾਣ
ਚਿਤ ਆਵੇ ਉਸ ਪਾਰ ਬ੍ਰਹਮ ਲਗੈ ਨਾ ਤੱਤੇ ਵਾਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਚਿਤ ਆਵੇ ਉਸ ਪਾਰ ਬ੍ਰਹਮ ਉਸ ਮਨੁੱਖ ਨੂੰ ਜਿਹੜਾ ਮੁਸ਼ਕਲ ਦੇ ਵਿੱਚ ਫਸਿਆ ਹੋਇਆ ਹੈ ਜੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ ਤੇ ਫਿਰ ਵਾਹਿਗੁਰੂ ਪਰਮੇਸ਼ੁਰ ਉਸ ਵੇਲੇ ਆ ਕੇ ਬੌੜ ਦੇ ਲੱਗਾ ਨਾ ਤੱਤੀ ਵਾਓ ਤੇ ਫਿਰ ਉਸਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਮੌਤ ਦੇ ਮੂੰਹ ਦੇ ਵਿੱਚੋਂ ਵੀ ਰੱਖਿਆ ਕਰਦੇ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਜਿਸਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ ਦੰਤ ਜੀਭ ਜਿਉਂ ਰਾਖ ਹੈ ਦੁਸ਼ਟ ਅਰਿਸ਼ਟ ਸੰਗਾਰ ਜਿਵੇਂ ਦੰਦਾਂ ਦੇ ਵਿੱਚ ਜ਼ੁਬਾਨ ਵਾਹਿਗੁਰੂ ਰੱਖਿਆ ਕਰਦਾ ਹੈ ਜ਼ੁਬਾਨ ਦੀ ਰੱਖਿਆ ਕਰਦਾ ਹੈ ਇਸੇ ਤਰ੍ਹਾਂ ਦੁਸ਼ਮਣ ਦੇ ਘੇਰੇ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਆਪਣੇ ਸੇਵਕਾਂ ਦੀ ਭਗਤਾਂ ਦੀ ਰੱਖਿਆ ਕਰਦਾ ਹੈ ਹਜ਼ੂਰ ਨੇ ਬਾਣੀ ਵਿੱਚ ਪ੍ਰਹਿਲਾਦ ਦਾ ਦ੍ਰਿਸ਼ਟਾਂਤ ਦਿੱਤਾ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ ਹਰਨਾਕਸ਼ ਮਾਰ ਪਹੁੰਚਾਇਆ ਅਤੇ ਹਰਨਾਕਸ਼ ਇੱਕ ਨਾਸਤਿਕ ਰਾਜਾ ਸੀ ਉਸ ਦਾ ਪੁੱਤਰ ਪ੍ਰਹਿਲਾਦ ਵਾਹਿਗੁਰੂ ਦਾ ਭਗਤ ਸੀ ਉਹ ਵਾਹਿਗੁਰੂ ਦਾ ਨਾਮ ਲਵੇ ਉਹ ਲੈਣ ਨਾ ਦੇਵੇ ਆਖੀਰ ਉਹ ਉਸਦਾ ਜਾਨੀ ਦੁਸ਼ਮਣ ਬਣ ਗਿਆ ਜਾਂ ਕੋ ਮੁਸ਼ਕਲ ਅਤ ਬਣੇ ਅਤੇ ਉਸਨੇ ਐਲਾਨ ਕਰ ਦਿੱਤਾ ਵੀ ਇਹ ਪ੍ਰਹਿਲਾਦ ਮੇਰਾ ਪੁੱਤਰ ਨਹੀਂ ਬਲਕਿ ਮੇਰਾ ਦੁਸ਼ਮਣ ਹੈ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਇੱਕ ਜੰਗਲ ਦੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ ਇੱਕ ਰਾਜ ਦੇ ਵਿੱਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ ਹੁਣ ਜਾਂ ਪ੍ਰਹਿਲਾਦ ਰਹੇਗਾ ਅਤੇ ਜਾਂ ਮੈਂ ਰਹਾਂਗਾ ਬਸ ਮਾਰਨ ਦਾ ਹੁਕਮ ਦੇ ਦਿੱਤਾ ਪਰ ਵਾਹਿਗੁਰੂ ਨੇ ਹਰ ਪ੍ਰਕਾਰ ਰੱਖਿਆ ਕੀਤੀ ਕਿਉਂਕਿ ਸਤਿਗੁਰੂ ਦੇ ਬਚਨ ਹੈ ਚਿਤ ਆਵੇ ਉਸ ਪਾਰ ਬ੍ਰਹਮ ਲੱਗਾ ਨਾ ਤੱਤੀ ਵਾਓ ਜਦੋਂ ਅਖੀਰ ਦੇ ਤਪਤੇ ਥੰਮ ਨੂੰ ਜੱਫੀ ਪਾਉਣ ਦੇ ਲਈ ਆਖਿਆ ਤੇ ਪ੍ਰਹਿਲਾਦ ਨੂੰ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਸੀ, ਉਸਨੇ ਹੱਸਦਿਆਂ ਹੱਸਦਿਆਂ ਤੱਤੇ ਥੰਮ ਨੂੰ ਵੀ ਜੱਫੀ ਪਾ ਲਈ। ਪਰ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਤੇ ਫਿਰ ਵਾਹਿਗੁਰੂ ਨੇ ਉੱਥੇ ਵੀ ਉਹਦੀ ਰੱਖਿਆ ਕੀਤੀ। ਇਉਂ ਜਦੋਂ ਅਤਿ ਸਮਾਂ ਮੁਸ਼ਕਲ ਦਾ ਆ ਕੇ ਬਣਦਾ ਹੈ, ਉਸ ਵੇਲੇ ਹਰ ਇਨਸਾਨ ਨੂੰ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ ਹੈ। ਅਤੇ ਉਹ ਅਕਾਲ ਪੁਰਖ ਵਾਹਿਗੁਰੂ ਮੌਤ ਦੇ ਮੂੰਹ ਦੇ ਵਿੱਚੋਂ ਵੀ ਬਾਹਰ ਕੱਢ ਸਕਦਾ ਹੈ ਅਤੇ ਉਸਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ।
ਸਾਹਿਬ ਨਿਤਾਣਿਆਂ ਕਾ ਤਾਣ, ਆਏ ਨਾ ਜਾਏ ਥਿਰ ਸਦਾ ਗੁਰ ਸ਼ਬਦੇ ਸੱਚ ਜਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ, ਗੁਰਮੁਖੋ ਉਹ ਸਾਹਿਬ ਅਕਾਲ ਪੁਰਖ ਵਾਹਿਗੁਰੂ ਨਿਤਾਣਿਆਂ ਦਾ ਤਾਣ ਹੈ। ਜਿਹੜੇ ਬਿਲਕੁਲ ਕਮਜ਼ੋਰ ਨੇ, ਜਿਨ੍ਹਾਂ ਦੀ ਕੋਈ ਤਾਕਤ ਨਹੀਂ, ਉਹਨਾਂ ਨੂੰ ਵੀ ਤਾਕਤ ਬਖਸ਼ਿਸ਼ ਕਰਨ ਵਾਲਾ ਹੈ। ਉਹ ਨਾ ਕਦੀ ਆਉਂਦਾ ਨਾ ਕਦੀ ਜਾਂਦਾ ਹੈ, ਹਮੇਸ਼ਾ ਸਥਿਰ ਰਹਿਣ ਵਾਲਾ ਹੈ। ਗੁਰ ਸ਼ਬਦੀ ਸੱਚ ਜਾਣ, ਹਜ਼ੂਰ ਕਹਿੰਦੇ ਭਾਈ ਗੁਰੂ ਸ਼ਬਦਾਂ ਦੁਆਰਾ ਉਹ ਸੱਚ ਨੂੰ ਜਾਣਿਆ ਜਾਂਦਾ ਹੈ। ਹੁਣ ਹਜ਼ੂਰ ਅੱਗੇ ਫਰਮਾਉਂਦੇ ਹਨ,
ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ।
ਰਹਾਉ ਬਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਇੱਕ ਤਾਂ ਹੈ ਨਾ ਆਦਮੀ ਜਦੋਂ ਅਤਿ ਮੁਸ਼ਕਲ ਦੇ ਵਿੱਚ ਹੋਵੇ, ਦੂਸਰਾ ਗਰੀਬੀ ਦਾ ਵੀ ਬੜਾ ਵੱਡਾ ਦੁੱਖ ਹੁੰਦਾ ਹੈ। ਜਦੋਂ ਕਿਸੇ ਮਨੁੱਖ 'ਤੇ ਅੱਤ ਦੀ ਗਰੀਬੀ ਆ ਜਾਂਦੀ ਹੈ ਅਤੇ ਉਸ ਵੇਲੇ ਵੀ ਸਾਰੇ ਸਾਕ ਸੰਬੰਧੀ ਮਿੱਤਰ ਦੋਸਤ ਮੂੰਹ ਮੋੜ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਨੇ ਉਸ ਵੇਲੇ ਮਨੁੱਖ ਨੂੰ ਕਿਸੇ ਹੋਰ ਦੇ ਅੱਗੇ ਜਾ ਕੇ ਮਿੰਨ ਤਰਲਾ ਕਰਨ ਦੀ ਥਾਂ 'ਤੇ ਵਾਹਿਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਹੀ ਉਸਨੂੰ ਸਭ ਕੁਝ ਬਖਸ਼ਿਸ਼ ਕਰ ਸਕਦਾ ਹੈ, ਇੱਥੋਂ ਤੱਕ ਉਸਨੂੰ ਰਾਜ ਭਾਗ ਵੀ ਦੇ ਸਕਦਾ ਹੈ। ਜੇ ਕੋ ਹੋਵੇ ਦੁਬਲਾ, ਹਜ਼ੂਰ ਕਹਿੰਦੇ ਜੇ ਕੋਈ ਅਤਿ ਦੁਬਲਾ ਦਾ ਅਰਥ ਹੈ ਬਹੁਤ ਕਮਜ਼ੋਰ ਹੋਵੇ। ਨੰਗ ਪੋਕੀ ਪੀਰ, ਅਤੇ ਨੰਗ ਪੁੱਖ ਦੀ ਜਿਹੜੀ ਪੀੜ ਹੈ ਹਮੇਸ਼ਾ ਲਈ ਉਹਦੇ ਸਿਰ 'ਤੇ ਪਈ ਹੋਵੇ।
ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੂਸਰੀ ਕਿਸਮ ਦੀ ਮਨੁੱਖ ਦੀ ਆਪਣੀ ਇੱਕ ਮੁਸ਼ਕਲ ਹੁੰਦੀ ਹੈ, ਜਿਹੜੀ ਆਦੀ ਗਰੀਬੀ ਹੁੰਦੀ ਹੈ। ਜੇ ਕੋਈ ਬਹੁਤਾ ਆਰਥਿਕ ਪੱਖ ਤੋਂ ਕਮਜ਼ੋਰ ਹੋ ਜਾਵੇ, ਟੁੱਟ ਜਾਵੇ, ਸਿਰ 'ਤੇ ਕਰਜ਼ਾ ਚੜ ਜਾਵੇ, ਨੰਗ ਭੁੱਖ ਦੀ ਪੀੜ ਵਿਆਪ ਜਾਵੇ, ਅਤੇ ਜੇ ਕਿਸੇ ਪਾਸੋਂ ਉਧਾਰੇ ਵੀ ਪੈਸੇ ਮੰਗਣ ਵਾਸਤੇ ਜਾਵੇ, ਦਮੜਾ ਪੱਲੇ ਨਾ ਪਵੇ, ਕੋਈ ਇੱਕ ਰੁਪਇਆ ਤੱਕ ਵੀ ਉਸਨੂੰ ਨਾ ਦੇਵੇ ਅਤੇ ਨਾ ਹੀ ਕੋਈ ਉਸਨੂੰ ਦਿਲਾਸਾ ਦੇਵੇ ਵੀ ਚੱਲ ਕੋਈ ਨਹੀਂ ਤੇਰੀ ਮਾੜੀ ਮੋਟੀ ਸਹਾਇਤਾ ਕਰਾਂਗੇ ਅਤੇ ਕੁਝ ਤੂੰ ਵੀ ਯਤਨ ਕਰ, ਕੁਛ ਅਸੀਂ ਵੀ ਮਦਦ ਕਰਾਂਗੇ, ਇਸ ਤਰ੍ਹਾਂ ਦਾ ਕੋਈ ਧੀਰਜ ਵੀ ਨਾ ਦੇਵੇ।
ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਉਸਦਾ ਕੋਈ ਸਵਾਰਥ ਹੈ, ਕੋਈ ਮਤਲਬ ਹੈ, ਅਤੇ ਸਵਾਉ ਦਾ ਅਰਥ ਹੈ ਪ੍ਰਯੋਜਨ, ਉਹ ਵੀ ਕੋਈ ਉਸਦਾ ਪੂਰਾ ਨਾ ਕਰੇ। ਕਿਉਂਕਿ ਆਦਮੀ ਜਦੋਂ ਕਿਸੇ ਮੁਸੀਬਤ ਵਿੱਚ, ਕਿਸੇ ਆਰਥਿਕ ਮੁਸ਼ਕਲ ਦੇ ਵਿੱਚ ਘਿਰਿਆ ਹੁੰਦਾ ਹੈ ਅਤੇ ਉਸ ਵੇਲੇ ਲੋਕਾਂ ਕੋਲ ਜਾ ਕੇ ਉਹ ਸਵਾਲ ਕਰਦਾ ਹੈ, ਬਈ ਤੁਸੀਂ ਮੈਨੂੰ ਕੁਛ ਮਾਇਆ ਦੇ ਦਿਓ ਜਾਂ ਮੇਰੀ ਮਦਦ ਕਰੋ, ਅਤੇ ਉਸ ਵੇਲੇ ਉਸਦੀ ਕੋਈ ਵੀ ਨਹੀਂ ਸੁਣਦਾ। ਸਵਾਰਥ ਸਵਾਉ ਨਾ ਕਰੇ, ਸਵਾਰਥ ਸਵਾਉ ਨਾ ਕੋ ਕਰੇ, ਉਹਦਾ ਸਵਾਰਥ ਅਤੇ ਉਹਦਾ ਪ੍ਰਯੋਜਨ ਕੋਈ ਵੀ ਪੂਰਾ ਨਾ ਕਰ ਸਕੇ ਅਤੇ ਨਾ ਕੁਛ ਹੋਵੇ ਕਾਜ, ਤੇ ਨਾ ਹੀ ਉਹਦੇ ਆਪਣੇ ਕੋਲੋਂ ਕੋਈ ਕੰਮ ਕਾਰ ਹੋ ਸਕੇ।
ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਹ ਚਲ ਹੋਵੇ ਰਾਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਉਸ ਗਰੀਬ ਆਦਮੀ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚੇਤੇ ਆ ਜਾਵੇ ਤੇ ਵਾਹਿਗੁਰੂ ਦੀ ਮਿਹਰ ਹੋ ਜਾਵੇ ਤਾਂ ਨਿਹ ਚਲ ਹੋਵੇ ਰਾਜ, ਉਹਦਾ ਅਚਲ ਰਾਜ ਹੋ ਸਕਦਾ ਹੈ। ਕਿਉਂਕਿ ਵਾਹਿਗੁਰੂ ਪਰਮੇਸ਼ਰ ਬਹੁਤ ਦਿਆਲੂ ਕਿਰਪਾਲੂ ਹੈ, ਉਹ ਕਿਸੇ ਕੀੜੇ ਨੂੰ ਵੀ ਪਾਤਸ਼ਾਹ ਬਣਾ ਸਕਦਾ ਹੈ। ਕੀੜਾ ਥਾਪ ਦੇਹ ਪਾਤਸ਼ਾਹੀ ਲਸ਼ਕਰ ਕਰੇ ਸੁਆਹਾ। ਇਹ ਕੋਈ ਨੌਜਵਾਨ 17-18 ਸਾਲ ਦੀ ਉਮਰ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ ਅਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੇਨਤੀ ਕੀਤੀ, ਮਹਾਰਾਜ ਕੋਈ ਸੇਵਾ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਭਾਵਨਾ ਪ੍ਰੇਮ ਤੋਂ ਬੜੇ ਪ੍ਰਸੰਨ ਹੋਏ। ਕਹਿਣ ਲੱਗੇ, ਸੱਥਰ ਤੇਰਾ ਲੇਫ ਨਿਹਾਲੀ, ਪਾਓ ਤੇਰਾ ਪਕਵਾਨ, ਨਾਨਕ ਸਿਫਤੀ ਰਜਿਆ ਆਓ ਬਹੋ ਸੁਲਤਾਨ। ਸੁਲਤਾਨ ਕਹਿੰਦੇ ਨੇ ਅਰਬੀ ਵਿੱਚ ਪਾਤਸ਼ਾਹ ਨੂੰ। ਸਤਿਗੁਰੂ ਕਹਿਣ ਲੱਗੇ, ਸੱਥਰ ਤੇਰਾ ਲੇਫ ਨਿਹਾਲੀ, ਆਹ ਜਿਹੜਾ ਸੱਥਰ ਹੈ ਨਾ, ਥੱਲੇ ਘਾਹ ਵਿਛਿਆ ਹੋਇਆ, ਇਹ ਕੁਦਰਤ ਦਾ ਗਲੀਚਾ ਹੈ, ਇਹੀ ਸਾਡੇ ਲਈ ਲੇਫ ਹੈ, ਇਹੀ ਸਾਡੇ ਲਈ ਤੁਲਾਈ ਹੈ। ਪਾਓ ਤੇਰਾ ਪਕਵਾਨ, ਜਿਹੜਾ ਤੇਰਾ ਪ੍ਰੇਮ ਹੈ, ਇਹੀ ਸਾਡੇ ਲਈ ਪਕਵਾਨ ਹੈ, ਭੋਜਨ ਹੈ, ਪੱਕਾ ਭੋਜਨ, ਜਿਵੇਂ ਕੋਈ ਮਠਿਆਈਆਂ ਹੋਣ, ਲੱਡੂ ਜਲੇਬੀਆਂ ਹੋਣ, ਰਸਗੁੱਲੇ ਹੋਣ, ਤੇਰਾ ਪ੍ਰੇਮ ਹੀ ਹੈ ਸਾਡੇ ਲਈ ਸਾਰਾ ਕੁਝ। ਹਜ਼ੂਰ ਕਹਿੰਦੇ, ਨਾਨਕ ਸਿਫਤੀ ਰੱਜਿਆ, ਮੈਂ ਤਾਂ ਵਾਹਿਗੁਰੂ ਦੀ ਸਿਫਤ ਨਾਲ ਹੀ ਰੱਜਿਆ ਰਹਿੰਦਾ ਹਾਂ, ਮੈਨੂੰ ਕਿਸੇ ਵਸਤੂ ਦੀ ਲੋੜ ਨਹੀਂ। ਆਓ ਬਹੁਤ ਸੁਲਤਾਨ, ਬਈ ਤੂੰ ਤਾਂ ਪਾਤਸ਼ਾਹ ਬਣਨਾ ਹੈ, ਆ ਬੈਠ ਸਾਡੇ ਕੋਲ। ਉਹ ਬੱਚਾ ਐਸਾ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਿਆ ਅਤੇ ਉਸਨੇ ਆਪਣੇ ਖੇਤ ਵਿੱਚ ਜਾ ਕੇ ਛੋਲੇ ਬੀਜੇ ਹੋਏ ਸਨ, ਛੋਲਿਆਂ ਦੇ ਬੂਟੇ ਪੱਟੇ ਅਤੇ ਹੋਲਾਂ ਭੁੰਨ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟ ਕੀਤੀਆਂ ਅਤੇ ਗੁਰੂ ਮਹਾਰਾਜ ਨੇ ਆਪ ਵੀ ਛਕੀਆਂ ਅਤੇ ਨਾਲ ਭਾਈ ਮਰਦਾਨੇ ਨੂੰ ਵੀ ਦਿੱਤੀਆਂ, ਭਾਈ ਬਾਲੇ ਨੇ ਵੀ ਛਕੀਆਂ ਅਤੇ ਗੁਰੂ ਮਹਾਰਾਜ ਨੇ ਉਸ ਰਾਤ ਉਸ ਨੌਜਵਾਨ ਨੂੰ ਆਪਣੇ ਕੋਲ ਹੀ ਰੱਖਿਆ। ਸਾਰੀ ਰਾਤ ਗੁਰੂ ਮਹਾਰਾਜ ਦੇ ਕੋਲ ਹੀ ਹੋ ਰਿਹਾ। ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਹੁਣ ਗੁਰੂ ਮਹਾਰਾਜ ਦੀ ਕਿਵੇਂ ਕਲਾ ਵਰਤਦੀ ਹੈ, ਜੇ ਕੋ ਹੋਵੇ ਦੁਬਲਾ ਨੰਗ ਭੁੱਖੀ ਪੀਰ, ਹੁਣ ਹੋਲਾ ਭੁੰਨ ਕੇ ਖਾਣ ਅਤੇ ਖੋਣ ਵਾਲਾ ਅਤਿ ਗਰੀਬ ਨੌਜਵਾਨ ਆਦਮੀ ਸੀ, ਪਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕੀਤੀ, ਆਸ਼ੀਰਵਾਦ ਮਿਲ ਗਈ। ਕਹਿੰਦੇ ਨੇ ਉਸ ਰਾਤ ਅਚਾਨਕ ਉਸ ਦੇਸ਼ ਦਾ ਰਾਜਾ ਚੜ੍ਹਾਈ ਕਰ ਗਿਆ ਅਤੇ ਜਿਹੜੇ ਵਜ਼ੀਰ ਸਨ ਬੜੇ ਧਰਮੀ ਸਨ, ਇਮਾਨਦਾਰ ਸਨ, ਅਤੇ ਰਾਜੇ ਦੇ ਘਰ ਦੇ ਵਿੱਚ ਕੋਈ ਰਾਜ ਦਾ ਵਾਰਸ ਵੀ ਨਹੀਂ ਸੀ। ਉਹਨਾਂ ਸੋਚਿਆ ਵੀ ਰਾਜ ਕਿਸ ਨੂੰ ਸੰਭਾਲਿਆ ਜਾਵੇ। ਆਖੀਰ ਉਹਨਾਂ ਨੇ ਫੈਸਲਾ ਕੀਤਾ ਅਤੇ ਆਪਾਂ ਜਦੋਂ ਅੰਮ੍ਰਿਤ ਵੇਲੇ ਉੱਠਾਂਗੇ ਇਕੱਠੇ ਹੋ ਕੇ, ਅਤੇ ਆਪਾਂ ਜਿਹੜਾ ਸ਼ਹਿਰ ਦਾ ਚੜ੍ਹਦੀ ਦਿਸ਼ਾ ਵਾਲਾ ਦਰਵਾਜ਼ਾ ਹੈ ਉਹਨੂੰ ਜਾ ਕੇ ਖੋਲ੍ਹਾਂਗੇ, ਅਤੇ ਜਿਹੜਾ ਵੀ ਪਹਿਲਾਂ ਮਨੁੱਖ ਮਿਲ ਪਿਆ ਅਤੇ ਆਪਾਂ ਸਮਝ ਲਵਾਂਗੇ ਵਾਹਿਗੁਰੂ ਨੇ ਇਹੀ ਰਾਜਾ ਸਾਡੇ ਲਈ ਭੇਜ ਦਿੱਤਾ, ਅਤੇ ਉਹਨੂੰ ਰਾਜ ਤਿਲਕ ਅਤੇ ਰਾਜ ਦਾ ਤਾਜ ਬਖਸ਼ਿਸ਼ ਕਰ ਦਿੱਤਾ ਜਾਵੇਗਾ। ਉੱਧਰੋਂ ਉਹ ਬੱਚਾ ਨੌਜਵਾਨ ਗੁਰੂ ਮਹਾਰਾਜ ਦੇ ਕੋਲ ਹੀ ਰਿਹਾ ਅਤੇ ਜਦੋਂ ਸਵੇਰੇ ਆਪਣੇ ਘਰ ਆਇਆ ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਐਸੀ ਮਿਹਰ ਹੋਈ ਅਤੇ ਉਸ ਨੌਜਵਾਨ ਨੂੰ ਰਾਜੇ ਦੇ ਜਿਹੜੇ ਵਜ਼ੀਰ ਸਨ ਉਹਨਾਂ ਨੇ ਰਾਜ ਤਿਲਕ ਦੇ ਦਿੱਤਾ, ਉਸਨੂੰ ਰਾਜਾ ਬਣਾ ਲਿਆ। ਉਹ ਹੈਰਾਨ ਸੀ ਵੀ ਇੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੀ ਆਓ ਬਹੁਤ ਸੁਲਤਾਨ, ਮੈਨੂੰ ਰਾਜ ਕਿਵੇਂ ਮਿਲ ਗਿਆ। ਅਖੀਰ ਉਸਨੇ ਬੇਨਤੀ ਕੀਤੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਲੈ ਕੇ ਆਇਆ, ਸਤਿਗੁਰੂ ਦੇ ਚਰਨਾਂ ਦੀ ਮੁੱਠੀ ਚਾਪੀ ਕੀਤੀ, ਚਰਨ ਤੋਤੇ ਚਰਨ ਪਾਹੋ ਲਈ, ਫਿਰ ਸਤਿਗੁਰੂ ਦੀ ਆਗਿਆ ਦੇ ਨਾਲ ਉਸਨੇ ਰਾਜ ਭਾਗ ਸੰਭਾਲਿਆ ਅਤੇ ਬੜੇ ਪ੍ਰੇਮ ਦੇ ਨਾਲ ਅਤੇ ਬੜੀ ਭਾਵਨਾ ਦੇ ਨਾਲ ਉਹ ਸੇਵਾ ਕਰਦਾ ਰਿਹਾ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਭਾਈ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਚਿਤ ਆਵੇ ਉਸ ਪਾਰ ਬ੍ਰਹਮ, ਜੇ ਉਸਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ ਤਾਂ ਉਸਨੂੰ ਅਚਲ ਰਾਜ ਦੀ ਪ੍ਰਾਪਤੀ ਹੋ ਸਕਦੀ ਹੈ। ਧਰੂ ਭਗਤ ਦਾ ਵੀ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ, ਰਾਮ ਜਪਹੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਸਨੂੰ ਮਤਰੇਈ ਮਾਂ ਨੇ ਪਿਤਾ ਦੀ ਗੋਦ ਵਿੱਚੋਂ ਧੂ ਕੇ ਖਿੱਚ ਕੇ ਚੜ ਕੇ ਬਾਹਰ ਕੱਢ ਦਿੱਤਾ। ਰੋਂਦਾ ਰੋਂਦਾ ਮਾਂ ਕੋਲ ਆਇਆ, ਕਹਿਣ ਲੱਗਾ, ਮਾਂ ਕਿਸ ਉੱਦਮ 'ਤੇ ਰਾਜ ਮਿਲਿਆ, ਮੈਨੂੰ ਰਾਜ ਕਿਵੇਂ ਮਿਲ ਸਕਦਾ? ਅਤੇ ਮਾਂ ਸਿਆਣੀ ਸੀ, ਧਾਰਮਿਕ ਖਿਆਲਾਂ ਵਾਲੀ ਸੀ, ਕਹਿਣ ਲੱਗੀ, ਪੁੱਤਰ ਤੂੰ ਵਾਹਿਗੁਰੂ ਦਾ ਨਾਮ ਜਪ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤਿਤ ਪੁਨੀਤਾ, ਚਿਤ ਆਵੇ ਉਸ ਪਾਰ ਬ੍ਰਹਮ। ਜਦੋਂ ਪ੍ਰਹਿਲਾਦ ਭਗਤ ਨੇ ਵਾਹਿਗੁਰੂ ਦਾ ਨਾਮ ਜਪਿਆ ਤਾਂ ਉਹਨੂੰ ਵੀ ਤਾਨੇਚਲ ਹੋਵੇ ਰਾਜ, ਉਸਨੂੰ ਅਚਲ ਰਾਜ ਵੀ ਮਿਲਿਆ ਅਤੇ ਅਮਰ ਪਦਵੀ ਵੀ ਪ੍ਰਾਪਤ ਹੋ ਗਈ। ਇਉਂ ਔਖੇ ਸਮੇਂ ਦੇ ਵਿੱਚ ਜੇ ਕੋਈ ਮਨੁੱਖ ਵਾਹਿਗੁਰੂ ਨੂੰ ਚੇਤੇ ਕਰੇ ਤਾਂ ਹਜ਼ੂਰ ਕਹਿੰਦੇ, ਜਿਹੜਾ ਅਤਿ ਗਰੀਬ ਹੋਵੇ ਤੇ ਉਹਨੂੰ ਬਈ ਰਾਜ ਭਾਗ ਵੀ ਪ੍ਰਾਪਤ ਹੋ ਸਕਦਾ ਹੈ।
ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤੀਜੀ ਇੱਕ ਮੁਸ਼ਕਲ ਇਹ ਵੀ ਹੁੰਦੀ ਹੈ, ਕਿਸੇ ਆਦਮੀ ਦੇ ਸਰੀਰ ਨੂੰ ਕੋਈ ਰੋਗ ਲੱਗ ਜਾਵੇ, ਕੋਈ ਨਾ ਮੁਰਾਦ ਬਿਮਾਰੀ ਘੇਰ ਲਵੇ ਤੇ ਉਹਨੂੰ ਵੀ ਬੜੀ ਚਿੰਤਾ ਤੇ ਫਿਕਰ ਚਿੰਬੜ ਜਾਂਦਾ ਹੈ। ਹਜ਼ੂਰ ਕਹਿੰਦੇ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਜਿਸ ਮਨੁੱਖ ਦੀ ਦੇਹੀ ਨੂੰ ਕੋਈ ਰੋਗ ਚਿੰਬੜ ਜਾਵੇ ਤੇ ਫਿਰ ਉਹਨੂੰ ਬਹੁਤ ਤੋਂ ਬਹੁਤ ਵਧੇਰੇ ਚਿੰਤਾ ਹੋਵੇ।
ਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ,
ਤੇ ਫਿਰ ਆਪਣੇ ਗ੍ਰਸਤੀ ਜੀਵਨ ਤੇ ਪਰਿਵਾਰ ਦੇ ਮੋਹ ਦੇ ਵਿੱਚ ਵੀ ਪਲੇਟਿਆ ਦਾ ਅਰਥ ਹੈ ਲਪੇਟਿਆ ਹੋਵੇ, ਘਿਰਿਆ ਹੋਇਆ ਹੋਵੇ। ਕਦੇ ਹਰ ਕਦੇ ਸੋ, ਕਦੇ ਖੁਸ਼ੀ ਤੇ ਕਦੇ ਗਮੀ ਦੇ ਵਿੱਚ ਸਮਾਂ ਗੁਜ਼ਾਰਦਾ ਹੋਵੇ।
ਕੌਣ ਕਰੇ ਚਹ ਕੁੰਟ ਕਾ ਘੜੀ ਨਾ ਬੈਸਣ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਰਿਵਾਰ ਵੱਡਾ ਹੋਵੇ ਤੇ ਸਰੀਰ ਨੂੰ ਰੋਗ ਚਿੰਬੜਿਆ ਹੋਵੇ ਤੇ ਚਿੰਤਾ ਵੱਡ ਵੱਡ ਖਾਈ ਜਾਵੇ, ਆਦਮੀ ਚਾਰੇ ਪਾਸੇ ਗਮਨ ਕਰੇ, ਚਾਰੇ ਪਾਸੇ ਦੌੜਿਆ ਭੱਜਿਆ ਫਿਰੇ, ਮੈਨੂੰ ਕਿਧਰੋਂ ਕੁਝ ਨਾ ਕੁਝ ਮਦਦ ਮਿਲ ਜਾਵੇ, ਘੜੀ ਨਾ ਬੈਸਣ ਸੋਏ, ਤੇ ਉਹਨੂੰ ਘੜੀ ਭਰ ਵੀ ਕਿਧਰੇ ਬੈਠਣਾ ਵੀ ਨਸੀਬ ਨਾ ਹੋਵੇ। ਸੋਏ ਦਾ ਅਰਥ ਹੈ ਉਸ ਮਨੁੱਖ ਨੂੰ ਘੜੀ ਭਰ ਵੀ ਆਰਾਮ ਕਰਨ ਦੇ ਲਈ ਸਮਾਂ ਨਾ ਮਿਲੇ। ਤੇ ਜਾਂ ਇਹ ਵੀ ਵਿਦਵਾਨਾਂ ਨੇ ਅਰਥ ਕੀਤਾ ਹੈ ਘੜੀ ਨਾ ਬੈਸਣ ਸੋਏ, ਇਹ ਘੜੀ ਭਰ ਵੀ ਨਾ ਤੇ ਬਹਿਣਾ ਮਿਲੇ ਤੇ ਨਾ ਹੀ ਸੋਏ ਦਾ ਅਰਥ ਹੈ ਸੌਣਾ ਮਿਲੇ, ਆਰਾਮ ਦਾ ਵੀ ਪੂਰਾ ਸਮਾਂ ਨਾ ਮਿਲੇ ਤੇ ਆਦਮੀ ਅਤਿ ਗਰੀਬੀ ਦੇ ਵਿੱਚ ਤੇ ਪਰਿਵਾਰ ਦੀ ਪਾਲਣਾ ਪੋਸ਼ਣਾ ਦੇ ਫਿਕਰ ਦੇ ਵਿੱਚ ਰਾਤ ਦਿਨ ਕੰਮਾਂ ਕਾਰਾਂ ਦੇ ਵਿੱਚ ਹੀ ਭੱਜਿਆ ਫਿਰੇ। ਪਰ ਹਜ਼ੂਰ ਕਹਿੰਦੇ ਇਹੋ ਜਿਹੀ ਔਖੀ ਜ਼ਿੰਦਗੀ ਦੇ ਵਿੱਚ ਜੇ ਉਹ ਮਨੁੱਖ ਵਾਹਿਗੁਰੂ ਦਾ ਸਿਮਰਨ ਕਰੇ ਨਾ ਤੇ ਉਸ ਨੂੰ ਬਹੁਤ ਲਾਭ ਹੋ ਸਕਦਾ ਹੈ।
ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿੰਨਾ ਸੁੰਦਰ ਉਪਦੇਸ਼ ਹੈ ਤੇ ਦਿਲ ਨੂੰ ਢਾਰਸ ਦੇਣ ਵਾਲਾ ਹੈ। ਹਜ਼ੂਰ ਕਹਿੰਦੇ ਜੋ ਉਸ ਮਨੁੱਖ ਨੂੰ ਜਿਹੜਾ ਰੋਗੀ ਹੈ, ਪਰਿਵਾਰ ਵੱਡਾ ਹੈ, ਕੰਮ ਕਾਰ ਕਰ ਨਹੀਂ ਸਕਦਾ, ਇੱਧਰ ਉੱਧਰ ਚਾਰੇ ਦਿਸ਼ਾ ਵੱਲ ਦੌੜਿਆ ਫਿਰਦਾ ਹੈ, ਚਿੰਤਾ ਵੱਡ ਵੱਡ ਖਾਂਦੀ ਹੈ, ਕਿਧਰੇ ਹੱਥ ਪੱਲੇ ਕੁਝ ਵੀ ਨਹੀਂ ਆਉਂਦਾ, ਚਿਤ ਆਵੇ ਉਸ ਪਾਰ ਬ੍ਰਹਮ, ਜੇ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਵੇ, ਤਨ ਮਨ ਸੀਤਲ ਹੋਏ ਤਾਂ ਉਹਦਾ ਤਨ ਵੀ ਤੇ ਮਨ ਵੀ ਠੰਡਾ ਠਾਰ ਹੋ ਸਕਦਾ ਹੈ।
ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵੇਖ ਲਓ, ਫਿਰ ਮਨੁੱਖ ਨੂੰ ਵਿਕਾਰਾਂ ਨੇ ਘੇਰਿਆ ਹੋਵੇ, ਇਹ ਵੀ ਇੱਕ ਵੱਡੀ ਮੁਸੀਬਤ ਹੈ। ਜਿਹੜੇ ਵਿਕਾਰ ਨੇ ਸਾਡੇ ਅੰਦਰੂਨੀ ਦੁਸ਼ਮਣ ਨੇ, ਕਾਮ ਕ੍ਰੋਧ ਮੋਹ ਵਸ ਕੀਆ, ਕਾਮ ਨੇ ਕ੍ਰੋਧ ਨੇ ਮੋਹ ਨੇ ਵਸ ਕੀਤਾ ਹੋਵੇ ਤੇ ਕਿਰਪਨ ਲੋਭ ਪਿਆਰ ਅਤੀ ਦਾ ਕੰਜੂਸ ਹੋਵੇ, ਕਿਤੇ ਭੁੱਲ ਕੇ ਵੀ ਗੁਰੂ ਘਰ ਦੇ ਵਿੱਚ ਕੋਈ ਲੰਗਰ, ਕੋਈ ਦੇਗ ਦੀ ਸੇਵਾ, ਕੋਈ ਹੋਰ ਸੇਵਾ ਨਾ ਕਰੇ, ਤੇ ਲੋਭ ਪਿਆਰ ਤੇ ਲੋਭ ਦੇ ਨਾਲ ਹੀ ਪਿਆਰ ਹੋਵੇ, ਬਸ ਜੋ ਵੀ ਆਵੇ ਉਸਨੂੰ ਜੋੜੀ ਜਾਵੇ, ਜਮ੍ਹਾਂ ਕਰ ਕਰਕੇ ਰੱਖੀ ਜਾਵੇ, ਕੋਈ ਸੇਵਾ, ਕੋਈ ਪੁੰਨ ਦਾਨ, ਕੋਈ ਦਸਵੰਧ ਵੀ ਨਾ ਦੇਵੇ।
ਚਾਰੇ ਕਿਲ ਵਿਖ ਉਨ ਅਗ ਕੀਏ ਹੋਆ ਅਸੁਰ ਸੰਘਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਿਕਾਰਾਂ ਦੇ ਵਸ਼ ਹੋ ਕੇ ਚਾਰੇ ਕਿਲ ਵਿਖ, ਜਿਹੜੇ ਚਾਰ ਬੱਜਰ ਪਾਪ ਨੇ, ਜਿਵੇਂ ਸਿੱਖੀ ਦੀਆਂ ਚਾਰ ਬੱਜਰ ਕ੍ਰਹਿਤਾ ਨੇ, ਹੁੱਕਾ, ਹਜਾਮਤ, ਹਲਾਲੋ, ਹਰਾਮ, ਇਹ ਮਾਨੋ ਚਾਰ ਬੱਜਰ ਪਾਪ ਨੇ, ਤੇ ਜਾਂ ਹਿੰਦੂ ਮਤ ਵਿੱਚ ਇਹ ਵੀ ਚਾਰ ਬੱਜਰ ਪਾਪ ਲਿਖੇ ਮਿਲਦੇ ਹਨ। ਇੱਕ ਤਾਂ ਸੋਨੇ ਦੀ ਚੋਰੀ ਕਰਨੀ, ਤੇ ਦੂਸਰਾ ਗਊ ਨੂੰ ਮਾਰਨਾ, ਤੇ ਤੀਸਰਾ ਬ੍ਰਾਹਮਣ ਦਾ ਕਤਲ ਕਰਨਾ, ਤੇ ਚੌਥਾ ਗੁਰੂ ਇਸਤਰੀ ਨਾਲ ਵਿਭਚਾਰ ਕਰਨਾ। ਇਹ ਵੱਡੇ ਪਾਪ ਬੱਜਰ ਪਾਪ ਗਿਣੇ ਨੇ, ਜਿਨ੍ਹਾਂ ਨੂੰ ਕਿਲਵਿਖ ਆਖਿਆ ਜਾਂਦਾ। ਹਜ਼ੂਰ ਕਹਿੰਦੇ ਚਾਰੇ ਕਿਲਵਿਖ ਹੁਣ ਅੱਗ ਕੀਏ, ਉਹਨੇ ਚਾਰ ਕਿਸਮ ਦੇ ਬੱਜਰ ਪਾਪ ਵੀ ਕਰ ਲਏ ਹੋਣ ਤੇ ਹੋਰ ਵੀ ਅਨੇਕਾਂ ਪਾਪ ਉਸਨੇ ਕਰ ਲਏ ਹੋਣ। ਹੋਆ ਅਸਰ ਸੰਘਾਰ, ਤੇ ਹਜ਼ੂਰ ਕਹਿੰਦੇ ਵੀ ਰਾਕਸ਼ੀ ਬਿਰਤੀ ਨੂੰ ਧਾਰਨ ਕਰਕੇ ਨਰਸੰਘਾਰ ਕਰਨ ਵਾਲਾ ਵੀ ਹੋ ਜਾਵੇ, ਕਿਉਂਕਿ ਕਈ ਵਾਰੀ ਮਨੁੱਖ ਦੀ ਐਸੀ ਰਾਕਸ਼ੀ ਬਿਰਤੀ ਬਣ ਜਾਂਦੀ ਹੈ ਤੇ ਫਿਰ ਆਮ ਲੋਕਾਂ ਨੂੰ ਹੀ ਉਹ ਮਾਰਨਾ ਸ਼ੁਰੂ ਕਰ ਦਿੰਦੇ।